ਪਰਿਪੂਰਨਾ, ਮੈਨੂੰ ਕੋਈ ਦੁੱਖ ਨਹੀਂ, ਮੇਰਾ ਸਰੂਪ ਸੱਚ ਚੇਤਾ ਆਨੰਦ ਹੈ। ਉਹਦਾ ਬਹੁਤ ਉੱਚਾ ਸੀ, ਅਸੀਂ ਤਾਂ ਦੇਹ ਦੇ ਅਸੀਂ ਨਹੀਂ ਛੱਡਦੇ, ਮੈਂ ਫਲਾਣਾ ਸਿੰਘ, ਮੇਰਾ ਫਲਾਣਾ ਧਰਮ, ਇੰਨੇ ਲੋਏ ਡੂੰਘੇ ਖੱਡੇ ਚ ਗਿਰੇ ਪਏ ਆ ਨਾ, ਸਾਨੂੰ ਨਿਕਲਣਾ ਹੀ ਔਖਾ ਹੋਇਆ ਹੋਇਆ, ਬਹੁਤ ਮੁਸ਼ਕਿਲ। ਸੋ ਗੁਰੂ ਕਹਿਣ ਲੱਗਿਆ, ਬੇਣੀ ਦੇਖ, ਇਹ ਜਿਹੜਾ ਮੈਂ ਤਾਂ ਤੈਨੂੰ ਦੱਸਦਾ ਵੀ ਤੂੰ ਦੇਹ ਨਹੀਂ ਹੈਗਾ, ਪੰਜਾਂ ਤੱਤਾਂ ਦਾ, 25 ਪ੍ਰਕਿਰਤੀਆਂ ਦੀ ਤੂੰ ਕੋਈ ਇੰਦਰੀ ਨਹੀਂ ਹੈ, ਨਾ ਗਿਆਨ ਇੰਦਰੀ ਨਾ ਕਰਮ ਇੰਦਰੀ, ਤੇ ਤੂੰ ਪ੍ਰਾਣ ਵੀ ਨਹੀਂ ਹੈ, ਮਨ ਵੀ ਹੈ ਨਹੀਂ, ਬੁੱਧੀ ਵੀ ਹੈ ਨਹੀਂ, ਤੂੰ ਚਿੱਤ ਵੀ ਨਹੀਂ ਹੈ। ਪਰ ਜਿਹੜਾ ਝੂਠਾ ਭਾਵ ਬਣਿਆ ਨਾ, ਮੈਂ ਫਲਾਣਾ ਸਿੰਘ, ਮੈਂ ਫਲਾਣਾ, ਇਹ ਜਿਹੜਾ ਜੀਵ ਭਾਵ ਹੈ, ਇਹ ਕੂੜ ਹੈ। ਇਹ ਲਗਾਤਾਰ ਅਭਿਆਸ ਹੋਣ ਨਾਲ, ਜਨਮਾਂ ਜਨਮਾਂਤਰਾਂ ਦਾ ਹੋਣ ਦੇ ਨਾਲ, ਅਸੀਂ ਝੂਠ ਨੂੰ ਅਪਣਾ ਲਿਆ, ਸੱਚ ਨੂੰ ਛੱਡ ਦਿੱਤਾ, ਕੂੜ ਕੂੜੇ ਨਿਉ ਲੱਗਾ ਦਿਸਰਿਆ ਕਰਤਾ। ਪਿਆਰ ਪੈ ਕੇ ਵਾਹਿਗੁਰੂ ਭੁੱਲ ਗਿਆ, ਅਸਲੀਅਤ ਤੇਰੇ ਤੋਂ ਦੂਰ ਹੋ ਗਈ। ਕਹਿਣ ਲੱਗੇ, ਬੇਣੀ ਇਹ ਜਿਹੜਾ ਜੀ ਭਾਵ ਹੈ, ਕੂੜ ਹੈ, ਜਿਹੜਾ ਮੈਂ ਬਣਿਆ, ਮੈਂ ਫਲਾਣਾ ਸਿੰਘ, ਮੈਂ ਫਲਾਣਾ ਸਿੰਘ, ਇਹ ਹੈ ਨਹੀਂ, ਅਸਲੀਅਤ ਨਹੀਂ ਹੈ, ਨਕਲੀ ਬਾਤ ਹੈ। ਇਹ ਹੋਈ ਕਿਉਂ ਹੈ? ਕਿਉਂਕਿ ਪਰਮੇਸ਼ਰ ਨੇ ਜਾਂ ਸ੍ਰਿਸ਼ਟੀ ਸਾਜੀ, ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਅੰਬੈ ਪਾਈ, ਜਨਮ ਮਰ ਰੁੱਸੀ ਕੋ ਹੈ ਰੇ, ਉਹ ਆਵਾ ਜਾਈ, ਉਹ ਹਉਮੈ ਤੱਤ ਪਾਤਾ। ਹਉਮੈ ਤੱਤ ਨੇ ਬ੍ਰਹਮ ਤੱਤ ਨੂੰ ਜੀਵ ਭਾਵ ਦੇ ਵਿੱਚ ਲਿਆ ਤਾ, ਇਕਾਈ ਦੇ ਵਿੱਚ। ਇਹਨੂੰ ਭੁੱਲ ਗਿਆ ਕਿ ਮੇਰਾ ਅਸਲੀ ਰੂਪ ਕੀ ਹੈ, ਮੈਂ ਅਸਲੀ ਕੀ ਹਾਂ, ਮੇਰੀ ਅਸਲੀ ਰੂਹ ਕਿਹੜੀ ਹੈ। ਸੋ ਉਸ ਵੇਲੇ ਕਹਿਣ ਲੱਗੇ, ਹਉਮੈ ਦਾ ਨਾਸ਼ ਨਾਮ ਤੋਂ ਬਗੈਰ ਨਹੀਂ ਹੁੰਦਾ, ਤੇ ਨਾਮ ਦੀ ਜੋ ਸਹਾਇਤਾ ਕਰਨ ਵਾਲੀ ਹੈ, ਉਹ ਭਗਤੀ ਹੈ। ਭਗਤੀ ਨੌ ਤਰ੍ਹਾਂ ਦੀ ਗਿਣਦੇ ਨੇ, ਕੀਰਤਨ ਭਗਤੀ ਹੈ, ਨਮਸਕਾਰ ਭਗਤੀ ਹੈ, ਸਰਵਣ ਭਗਤੀ ਹੈ, ਸਿਮਰਨ ਭਗਤੀ ਹੈ, ਪੂਜਨ ਭਗਤੀ ਹੈ, ਚਰਨ ਸੇਵਨ, ਇਹ ਭਗਤੀ ਹੈ, ਦਸਾ ਭਾਵ, ਸਗਾ ਭਾਵ। ਤੇ ਅਖੀਰ ਦੇ ਵਿੱਚ ਆਪਾਂ ਭਾਵ ਸਮਰਪਣ ਕਰਨਾ ਤੇ ਇਸ ਤਰ੍ਹਾਂ ਦੇ ਨਾਲ ਸਮਝਣਾ
ਪ੍ਰਭ ਸਾਹਿਬ ਵਿੱਚ ਤੇਰਾ ਜੀ ਮੈਂ
ਨਿਰਗੁਣ ਉਗੈ ਸਰਗੁਣ ਕੇਵ ਕਰ ਦੇਵੇ ਸਵਾਮੀ ਜੀ। ਮੈਂ ਤਾਂ ਹਾਏ ਨੀ ਇਸ ਜੀਵਨ ਨਾਟ ਦੇ ਵਿੱਚ, ਇਹਦਾ ਵਾਹਿਗੁਰੂ ਹੀ ਹੈ ਆਪੇ, ਅਨੇਕਾਂ ਰੰਗਾਂ ਚ ਅਨੇਕਾਂ ਜਿਨਸਾਂ ਦੇ ਅੰਦਰ ਅਨੇਕਾਂ ਰੂਪਾਂ ਦੇ ਅੰਦਰ ਆਪੇ ਖੇਡ ਕਰ ਰਿਹਾ। ਕਹਿੰਦੇ ਬੈਣੀ ਜਦੋਂ ਇੱਥੇ ਸੁਰਤ ਪਹੁੰਚ ਜਾਏਗੀ, ਨਿਸ਼ਚਾ ਪਹੁੰਚ ਜਾਏਗਾ, ਫਿਰ ਇਹ ਜੀਵ ਵਾਹਿਗੁਰੂ ਦਾ ਰੂਪ ਹੋ ਜਾਇਆ ਕਰਦਾ। ਜਾਂ ਤੈਨੂੰ ਅਸੀਂ ਆਤਮ ਚਿੰਤਨ ਦਾ ਦੀ ਯੁੱਗ ਦੱਸਦੀ, ਇਹ ਮਨ ਨੂੰ ਠਰਾਉਣ ਵਾਸਤੇ ਮੰਤਰ ਦੀ ਲੋੜ ਹੈ, ਉਹ ਸ਼ਬਦ ਦੀ ਲੋੜ ਹੈ। ਸ਼ਬਦ ਵਿੱਚ ਸੁਰਤ ਲਾ ਕੇ ਤੂੰ ਇਹ ਆਤਮ ਚਿੰਤਨ ਕਰ। ਪਹਿਲਾਂ ਸ਼ਬਦ ਨੇ ਸੁਰਤ ਬੰਨਣੀ ਹੈ, ਆਤਮ ਚਿੰਤਨ ਨਹੀਂ ਬਣ ਸਕਦਾ ਸੁਰਤ ਨੂੰ, ਸ਼ਬਦ ਨੇ ਬੰਨਣੀ ਹੈ, ਸ਼ਬਦ ਨੇ ਧੁਨ ਬਣਨਾ, ਧੁਨ ਨੇ ਧੁਨ ਦੇ ਵਿੱਚ ਧਿਆਨ ਆਉਣਾ। ਇਹ ਧੁੰਨ ਦੇ ਵਿੱਚੋਂ ਸੁਰਤ ਉੱਠਣੀ ਹੈ ਤੇ ਆਤਮ ਮੰਡਲ ਦੇ ਵਿੱਚ ਪ੍ਰਵੇਸ਼ ਕਰਕੇ ਉੱਥੇ ਆਤਮ ਚਿੰਤਨ ਹੋਣਾ, ਉਦੋਂ ਘੱਟ ਨਹੀਂ ਹੋਣਾ। ਪਰ ਪਿਆਰਿਆ ਇੱਕ ਤਾਂ ਅਸੀਂ ਗੱਲ ਦੱਸਦੇ ਹਾਂ, ਰਸਮ ਪੂਰੀ ਨਾ ਕਰੀ। ਜਦ ਇਸ ਮੰਤਰ ਦਾ ਜਾਪ ਕਰਨਾ, ਉਚਾਰਨ ਕਰਨਾ, ਸਵੱਛ ਥਾਂ ਹੋਵੇ ਜਿੱਥੇ ਦਖਲ ਨਾ ਹੋਵੇ ਕਿਸੇ ਦਾ, ਤੇ ਫਿਰ ਚਿੱਤ ਦੀ ਇਕਾਗਰਤਾ ਹੋਵੇ, ਚਿੱਤ ਦੀ ਸੋਈ ਟਿਕੀ ਹੋਈ ਹੋਵੇ, ਹਿੱਲੇ ਜੁੱਲੇ ਦਾ। ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਇਹਨੂੰ ਹਿਲਾਉਂਦੀਆਂ। ਇੱਕ ਤਾਂ ਇੱਕ ਖਿਆਲ ਦੇ ਵਿੱਚ ਪੈ ਜਾਣਾ, ਉਹ ਉੱਧਰ ਭਜਨ ਹੋ ਰਿਹਾ, ਉੱਧਰ ਬਾਣੀ ਸੁਣ ਰਿਹਾ, ਆਪੇ ਉਸ ਖਿਆਲ ਦੇ ਅੰਦਰ। ਜੇ ਕੋਠੀ ਬਣਾਉਂਦਾ ਕੋਠੀ ਉਹ ਬਣਾਈ ਜਾਂਦਾ, ਜੇ ਕਿਸੇ ਨੂੰ ਜਾਣਾ ਤੁਰਿਆ ਹੀ ਜਾਂਦਾ, ਜੇ ਕਿਸੇ ਗੁਰਦੁਆਰੇ ਦਾ ਧਿਆਨ ਆ ਗਿਆ ਉੱਥੇ ਆਲੇ ਦੁਆਲੇ ਘੁੰਮੀ ਜਾਂਦਾ, ਉਹ ਗੱਲ ਧਿਆਨ 'ਚ ਨਹੀਂ ਆਉਂਦੀ। ਉਹਨੂੰ ਲੈਤਾ ਬਿੱਤੀ ਕਹਿੰਦੇ ਨੇ, ਲੈ ਹੋ ਜਾਣਾ ਇੱਕ ਖਿਆਲ ਦੇ ਵਿੱਚ। ਦੂਸਰਾ ਹੁੰਦਾ ਗੁਰੂ ਦੇ ਸਿਧਾਂਤ ਨੂੰ ਸਮਝਣਾ ਹੀ ਨਾ, ਇੰਨੀ ਮੂੜਤਾ ਹੋਣੀ, ਜੜਤਾ ਹੋਣੀ, ਨਾ ਕੋਈ ਅਸਰ ਹੋਣਾ, ਕੁਛ ਵੀ ਨਹੀਂ, ਸੁਣਨ ਮੁੰਨ ਹੋਇਆ ਕਰਦੀ ਹੈ, ਖੁਸ਼ਕ ਫਿਰਦੀ। ਪਾਠ ਕਰੀ ਜਾਂਦਾ ਲੇਕਿਨ ਕੁਛ ਨਹੀਂ ਹੁੰਦਾ ਉਹਦਾ, ਕਿਉਂਕਿ ਮੂੜਤਾ ਬਿਰਤੀ ਦੇ ਵਿੱਚ। ਤੀਸਰੀ ਹੁੰਦੀ ਹੈ ਵਿਕਸ਼ੇਪਤਾ ਬਿਰਤੀ, ਉਹ ਵਾਸ਼ਨਾਵਾਂ ਕਰਕੇ ਬਣਦੀ ਹੈ। ਜਿੰਨੀਆਂ ਆਦਮੀ ਦੇ ਮਨ ਅੰਦਰ ਵਾਸ਼ਨਾਵਾਂ ਬਹੁਤੀਆਂ ਹੋਣਗੀਆਂ, ਉਨੀ ਉਹ ਬਿਰਤੀ ਟਿਕਦੀ ਨਹੀਂ, ਛਾਲਾਂ ਮਾਰਦੀ ਹੈ। ਪੰਖੀ ਬਿਰਤ ਸਵਾਵੜੇ ਉਡੇ ਚੌ ਦਿਸ ਜਾਏ, ਜੇਤਾ ਉਡੇ ਦੂਹ ਕਣੋ ਦਾਜੇ ਤੇ ਬਿਲਾ। ਉਡਾਰੀਆਂ ਮਾਰਦਾ ਟਿਕਦਾ ਨਹੀਂ, ਵਾਸ਼ਨਾਵਾਂ ਲਈ ਫਿਰਦੀਆਂ। ਥੋੜੀਆਂ ਵਾਸ਼ਨਾਵਾਂ ਨੇ ਦੁਨੀਆਂ ਦੇ ਅੰਦਰ, ਹਰ ਵਕਤ ਆਦਮੀ ਮਾਰਾ ਕਹਿੰਦੇ ਚਿੰਤਤ ਹੀ ਦੀਸਾ ਸਭ ਕੋਏ, ਕੋਈ ਬੰਦਾ ਨਹੀਂ ਜਿਹੜਾ ਕਿਸੇ ਸਮੇਂ ਸਥਿਰ ਹੋ ਜਾਵੇ, ਚਿੰਤ ਕੁਛ ਨਾ ਕੁਛ ਸੋਚਦਾ ਹੀ ਹੈ। ਚੇਤਾ ਏਕ ਤਾਂ ਹੀ ਸੁੱਖ ਹੋਏ, ਸੋ ਇਸ ਕਰਕੇ ਪਿਆਰਿਆ ਬਖਸ਼ੇਵਤਾ ਦੀ ਫਿਰਤੀ ਤੋਂ ਬਚੀ। ਇਹ ਬਹੁਤ ਬੁਰਾ ਜਾਲ ਹੈ, ਇਹਦੇ ਵਿੱਚ ਵਾਸ਼ਨਾਵਾਂ ਲਈ ਫਿਰਦੀਆਂ। ਜਿਵੇਂ ਨਵਾਬ ਨੂੰ ਘੋੜੇ ਖਰੀਦਣ ਵਾਸਤੇ ਵਾਸ਼ਨਾ ਲੈ ਗਈ, ਪਰਦਾ ਨਵਾਜ ਹੈ ਫਿਰਦਾ ਘੋੜੇ ਖਰੀਦਦਾ, ਕਾਜੀ ਪਰਦਾ ਨਵਾਜ ਹੈ ਲੇਕਿਨ ਬਛੇਰੀ ਮੋੜਦਾ ਫਿਰਦਾ ਵੀ ਕਿਤੇ ਖੂਹ 'ਚ ਨਾ ਗਿਰ ਜੇ। ਸੁਰਤ ਉੱਥੇ ਗਈ ਹੋਈ ਹੈ ਅਤੇ ਸਰੀਰ ਇੱਥੇ ਹੈ। ਸੁਰਤ ਅਤੇ ਸਰੀਰ ਜਦ ਆਡਰ ਨੇ ਭਜਨ ਦਾ ਫਲ ਨਹੀਂ ਆਉਂਦਾ। ਸੁਰਤ ਨੂੰ ਵੀ ਅਤੇ ਸਰੀਰ ਨੂੰ ਦੋਵਾਂ ਨੂੰ ਇਕੱਠੇ ਰੱਖ ਕੇ ਜਦ ਅਸੀਂ ਭਜਨ ਕਰਦੇ ਹਾਂ ਫਿਰ ਇਹਦਾ ਫਲ ਹੋਇਆ ਕਰਦਾ, ਜ਼ਰੂਰੀ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਫਿਰ ਕਹਿੰਦੇ ਚਿੱਤ ਦੀ ਇਕਾਗਰਤਾ ਆਉਂਦੀ ਹੈ ਸ਼ਬਦ ਦੇ ਨਾਲ। ਸ਼ਬਦ ਦੀ ਜਦ ਧੁਨ ਬਣ ਜਾਂਦੀ ਹੈ ਉਸ ਧੁਨ ਤੋਂ ਫਿਰ ਚਿੱਤ ਇਕਾਗਰ ਹੋ ਜਾਂਦਾ, ਉਦੋਂ ਬਾਅਦ ਚਿੱਤ ਇਕਾਗਰ ਹੋ ਕੇ ਨਿਰੁੱਧ ਹੋ ਜਾਂਦਾ, ਆਪਣੇ ਧੇਹ ਦੇ ਵਿੱਚ ਲੀਨ ਹੋ ਜਾਂਦਾ, ਧਿਆਤਾ ਧਿਆਨ ਤੇ ਆਪਣਾ ਆਪ ਭੁੱਲ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਫਿਰ ਤੱਤ ਗਿਆਨ ਹੋ ਜਾਂਦਾ, ਅਸਲੀ ਚੀਜ਼ ਦਾ ਅਸਲੀ ਰੂਪ ਨਜ਼ਰ ਆ ਜਾਂਦਾ। ਇਹਨੂੰ ਤੱਤ ਗਿਆਨ ਕਹਿੰਦੇ, ਜਿਉਂ ਕਾ ਤਿਉਂ ਦੇ ਮਨੋ ਨਾਸ਼ ਹੋ ਜਾਂਦਾ। ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਸਾਰੀ ਚੀਜ਼ ਦੀ ਜੜ ਨੇ ਉਹਨਾਂ ਤੋਂ ਬਚ ਜਾਂਦਾ, ਉਹਨਾਂ ਦਾ ਹਮਲਾ ਨਹੀਂ ਹੁੰਦਾ। ਪੰਜ ਬਿਰਤੀਆਂ ਨੇ ਅੰਦਰ ਚਿੱਤ ਦੀਆਂ, ਪ੍ਰਮਾਣ ਬਿਰਤੀ ਹੈ, ਦੇਖਣ ਵਾਲੀਆਂ ਚੀਜ਼ਾਂ 'ਚ ਹਰ ਵਕਤ ਲੱਗੇ ਰਹਿਣ। ਦੂਸਰੀ ਹੋਇਆ ਕਰਦੀ ਹੈ ਵਿਕਲਪ ਬਿਰਤੀ, ਸੁਰਤ ਟਿਕਦੀਆਂ ਨਹੀਂ ਹੈ। ਤੀਸਰੀ ਹੁੰਦੀ ਹੈ ਸਿਮਰਤੀ, ਭਜਨ ਕਰਨ ਵੇਲੇ ਪੁਰਾਣੀਆਂ ਯਾਦਾਂ ਹੀ ਨਹੀਂ ਹਟਦੀਆਂ ਹੁਣ ਤੇ। ਚੌਥੀ ਹੋਇਆ ਕਰਦੀ ਹੈ ਨਿੰਦਰਾ, ਅਸਰ ਹੀ ਨਹੀਂ ਹੁੰਦਾ, ਨਾ ਬਾਣੀ ਦਾ ਅਸਰ ਹੁੰਦਾ, ਨਾ ਕਾਸੇ ਦਾ ਹੁੰਦਾ, ਕੋਈ ਉਪਦੇਸ਼ ਨਹੀਂ ਅਸਰ ਕਰਦਾ, ਗੁਰੂ ਗ੍ਰੰਥ ਦਾ ਪਾਠ ਸੁਣੀ ਜਾਂਦਾ ਲੇਕਿਨ ਨਿੰਦਰਾ ਬਿਰਤੀ ਕਰਕੇ ਅੰਦਰ ਕੋਈ ਅਸਰ ਨਹੀਂ ਉਹਦੇ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਫਿਰ ਬਿਰਤੀ ਜਿਹੜੀ ਹੈ ਉਹ ਹੋਇਆ ਕਰਦੀ ਹੈ ਵਿਪਰਜੇ। ਵਿਪਰਜੇ ਹੁੰਦਾ ਵੀ ਜਗਤ ਨੂੰ ਸੱਤ ਸਮਝ ਹੀ ਜਾਂਦਾ, ਇੱਥੇ ਰਹਿਣਾ ਵੀ ਸੱਤ ਸਮਝਦਾ ਅਤੇ ਇਹ ਸੰਸਾਰ ਨੂੰ ਵੀ ਸੱਤ ਸਮਝਦਾ। ਪਰਮੇਸ਼ੁਰ ਜਿਹੜਾ ਕਣ ਕਣ ਦੇ ਵਿੱਚ ਵਿਆਪਕ ਹੈ ਉਹਨੂੰ ਝੂਠ ਸਮਝਦਾ, ਇਹ ਵੀ ਬਿਰਤੀ ਆ ਅੰਦਰਲਾ ਹੀ ਅਸਰ ਹੋਇਆ ਕਰਦਾ। ਇਹ ਕਹਿੰਦੇ ਮਨੋਨਾਸ਼ ਜਦ ਹੁੰਦਾ ਇਹ ਬਿਰਤੀਆਂ ਵੀ ਨਾਲ ਹੀ ਹੋ ਜਾਂਦੀਆਂ। ਵਾਸ਼ਨਾ ਜਦ ਖਾਏ ਹੁੰਦੀਆਂ ਨੇ ਉਸ ਵੇਲੇ ਕਹਿੰਦੇ ਫਿਰ ਚਿੱਤ ਇਕਾਗਰ ਹੁੰਦਾ, ਫਿਰ ਨਾਮ ਜਪਿਆ ਜਾਂਦਾ ਜਿਸ ਤਰ੍ਹਾਂ ਹੁਕਮ ਹੈ ਮਹਾਰਾਜ ਜੀ ਦਾ, ਪੜੋ ਪਿਆਰ ਸਾਵਧਾਨ ਇਕਾਗਰ। ਜਿੱਥੇ ਚਿੱਤ ਨਹੀਂ ਇਕਾਗਰ ਹੁੰਦਾ ਗਾਹਾਂ ਤਰੱਕੀ ਹੋ ਹੀ ਨਹੀਂ ਸਕਦੀ, ਉੱਥੇ ਹੀ ਘੁੰਮੀ ਜਾਊ ਸਾਰੀ ਜ਼ਿੰਦਗੀ। ਆਪੇ ਹੀ ਦੇਖ ਲਓ ਵੀ ਮੈਨੂੰ ਫੁਰਨੇ ਆਉਂਦੇ ਆ ਬਾਣੀ ਪੜ੍ਹਦੇ ਨੂੰ, ਬਾਣੀ ਸੁਣਦੇ ਨੂੰ ਫੁਰਨੇ ਆਉਂਦੇ ਆ, ਨਾਮ ਜਪਦੇ ਨੂੰ ਫੁਰਨੇ ਆਉਂਦੇ ਨੇ, ਤਾਂ ਸਮਝ ਲਓ ਵੀ ਕੁਛ ਨਹੀਂ ਬਣਿਆ ਜੀ। ਅਜੇ ਪਹਿਲੀ ਜਮਾਤ ਹੀ ਨਹੀਂ ਪਾਸ ਕਰੇ, ਪੜ੍ਹਾਈ ਤਾਂ ਗਾਹ ਬਹੁਤ ਜ਼ਿਆਦਾ ਹੈ, ਪਹਿਲਾਂ ਭਲਾ ਪਹਿਲੀ ਜਮਾਤਾਂ ਜਦੋਂ ਪਾਸ ਹੋ। ਸੋ ਇਸ ਤਰ੍ਹਾਂ ਬੇਣੀ ਨੂੰ ਮਹਾਂਪੁਰਸ਼ਾਂ ਨੇ ਸਮਝਾ ਦਿੱਤੀਆਂ ਸਾਰੀਆਂ ਗੱਲਾਂ, ਵੀ ਰਹਿਤਾਂ ਇਹਦੇ ਵਿੱਚ ਨੇ ਸਮ ਅਤੇ ਦਮ, ਅਤੇ ਉਹ ਰਹਿਤਾਂ ਰੱਖਣੀਆਂ ਨੇ, ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਗੁਣਾਂ ਨੂੰ ਨਹੀਂ ਧਾਰਨ ਕਰਦਾ ਭਗਤੀ ਨਹੀਂ ਹੋ ਸਕਦੀ, ਅਤੇ ਭਗਤੀ ਜਿਹੜੀ ਹੈ ਇਹ ਗੁਣਾਂ ਦੇ ਬਗੈਰ, ਭਗਤੀ ਦੇ ਬਗੈਰ ਜਿਹੜੇ ਗੁਣ ਨੇ ਆਦਮੀ ਦੇ ਅੰਦਰ ਉਹ ਗਲ ਜਾਇਆ ਕਰਦੇ, ਦੋਏ ਲਾਜ਼ਮ ਮਜ਼ਲੂਮ ਨੇ, ਉਹਨਾਂ ਦਾ ਪਹਿਰਾ ਦੇਣਾ ਪੈਂਦਾ, ਉਹ ਬਾਲ ਹੈ, ਫਿਰ ਅੰਦਰ ਸੁਰਤ ਟਿਕਦੀ ਹੈ, ਨਹੀਂ ਨਹੀਂ ਟਿਕਦੀ ਜੇ ਕਮਜ਼ੋਰੀ ਹੋਵੇ, ਕੋਈ ਤਾਰ 20,000 ਦੀ ਗਲਤ ਹੋਵੇ ਨਹੀਂ ਚੱਲਦਾ, ਫਿਰ ਉਹ ਤਾਰਾਂ ਹੀ ਤਾਰਾਂ ਲੱਗੀਆਂ ਪਈਆਂ, ਇਹਦੇ ਇੱਕ ਹਿੱਲ ਜਾਵੇ ਚੱਲਦਾ ਹੀ ਨਹੀਂ। ਇਵੇਂ ਜਿਵੇਂ ਸਾਨੂੰ ਵੀ ਪੂਰੀ ਸਾਵਧਾਨੀ ਦੇ ਨਾਲ ਭਜਨ ਬੰਦਗੀ ਕਰਨੀ ਚਾਹੀਦੀ ਹੈ, ਤਾਂ ਤਾਂ ਅਸੀਂ ਤਰੱਕੀ ਕਰ ਲਾਂਗੇ, ਨਹੀਂ ਨਹੀਂ ਹੋਇਆ ਕਰਨੀ। ਸੋ ਮਹਾਰਾਜ ਕਹਿੰਦੇ ਬੇਣੀ ਕੋ ਗੁਰ ਕੀ ਉਹ ਪ੍ਰਕਾਸ਼, ਰੇ ਮਨ ਤੂੰ ਵੀ ਹੋਏ ਦਾਸ, ਤੂੰ ਵੀ ਦਾਸ ਹੋ ਜਾ। ਬੇਣੀ ਇੱਕ 22 ਸਾਲ ਦਾ ਮੁੰਡਾ ਉੱਠ ਕੇ ਲੱਗ ਗਿਆ ਭਗਤੀ ਕਰਨ, ਵਿਰਾਗ ਹੋ ਗਿਆ ਉਹਦੇ ਮਨ ਵਿੱਚ, ਤੇ ਗੁਰੂ ਕੋ ਆ ਗਿਆ ਪਰਮ, ਜਿਹੜਾ ਵੈਰਾਗ ਸਭ ਤੋਂ ਉੱਤਮ ਹੁੰਦਾ ਹੈ, ਤੀਬਰ ਤਰ ਤਮ ਵੈਰਾਗ ਹੋ ਗਿਆ। ਗੁਰੂ ਨੇ ਜਗਿਆਸੂ ਦੇਖ ਕੇ ਉਹਨੂੰ ਰਾਹ ਪਾ ਦਿੱਤਾ, ਤੇ ਫਿਰ ਉਹ ਕਰਦਾ ਕੀ ਹੈ, ਗੁਰਮੁਖ ਬੇਣੀ ਭਗਤ ਕਰ ਜਾਏ ਕਾਂਤ ਬਹਿ ਦੇਵ ਲਾਵੈ। ਉਹਨਾਂ ਦਿਨਾਂ ਚ ਚੰਗਲ ਹੁੰਦੇ, 1690 ਦੀ ਬਾਤ ਹੈ, ਵਿਕਰਮੀ ਦੀ, ਜੰਗਲੇ ਜੰਗਲ ਹੁੰਦੇ ਇੱਥੇ ਗੁਰੂ ਨਾਨਕ ਸਾਹਿਬ ਦੇ, ਜੰਗਲ ਚਲਿਆ ਜਾਂਦਾ ਦੂਰ ਜਿੱਥੇ ਕੋਈ ਬੰਦਾ ਨਾ ਪਹੁੰਚੇ, ਉੱਥੇ ਬੈਠ ਕੇ ਲਿਵ ਲਾ ਲੈਂਦਾ, ਪਰਮੇਸ਼ਰ ਦੇ ਨਾਲ ਲਿਵ ਲੱਗ ਜਾਂਦੀ ਹੈ, ਤੇ ਜਦੋਂ ਲਿਵ ਲੱਗ ਜਾਂਦੀ ਹੈ ਫਿਰ ਦੁਨੀਆਂ ਭੁੱਲ ਜਾਂਦੀ ਹੈ। ਉਸਦੇ ਰਸ ਨੂੰ ਉਹੀ ਜਾਣਦਾ ਲਿਵ ਦੇਣ, ਮਹਾਰਾਜ ਕਹਿੰਦੇ ਸਾਚੀ ਲਿਵੈ ਬਿਨ ਦੇਨ ਮਾਣੀ, ਜੇ ਲਿਵ ਨਹੀਂ ਲੱਗਦੀ ਤੇਰੀ ਦੇਹ ਕੋਰ ਹੋਇਆ ਹੋਇਆ, ਕਿਸੇ ਕੰਮ ਦੀ ਨਹੀਂ ਹੈ, ਲਿਵ ਤਾਂ ਤੇਰੇ ਅੰਦਰ ਆਏ, ਗਨਕਾ ਪਾਪ ਕਰਨ ਵਾਲੀ ਸੀ, ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪਰੋਤਾ, ਮਹਾਂਪੁਰਖਾ ਚਾਨਚੱਕ ਗਨਕਾ ਵਾਲੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਉਸਨੂੰ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬੰਜ ਸੋਤਾ, ਲੈ ਬੀਬੀ ਇਹਨੂੰ ਰਾਮ ਰਾਮ ਕਾਹੀ, ਇੱਕ ਵਾਰੀ ਤੂੰ ਬੋਲੀ ਇੱਕ ਵਾਰੀ ਇਹ ਬੋਲੀ। ਉਹ ਜਦੋਂ ਰਾਮ 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 ਵਾਹਿਗੁਰੂ 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 ਆਦਮੀ ਕਰੀ ਜਾਂਦਾ ਅਖੀਰ ਇੱਕ ਮੌਕਾ ਆ ਜਾਂਦਾ ਜਦੋਂ ਵਾਹਿਗੁਰੂ ਦੀ ਧੁਨ ਰਹਿ ਜਾਂਦੀ, ਉਹਦੇ ਵਿੱਚ ਲਿਵ ਲੱਗ ਜਾਂਦੀ, ਉਹਦੇ 'ਚ ਉਦਾਸ ਆਉਂਦਾ। ਹੁਣ ਉਹਦੀ ਲਿਵ ਲੱਗੀ ਤੇ ਸੋਤਿਓ ਨਿੱਤ ਪੜ੍ਹਾਏ ਕਰੇ ਉਹ ਸੋਤਾ, ਲਿਵ ਲੱਗੀ ਉਸਦੀ। ਸੋ ਇਹ ਵੀ ਜਿਹੜਾ ਹੈ ਲਿਵ ਲਾ ਕੇ ਭਗਤੀ ਕਰਦਾ, ਗੁਰਮੁਖ ਬੇਣੀ ਭਗਤ ਕਰ ਜਾਏ ਕਾਂਤ ਬਹਿ ਲਿਵ ਲਾਏ, ਫੁਰਨੇ ਨਹੀਂ ਡਾਲਦਾ ਉੱਥੇ ਬੈਠ ਕੇ, ਲਿਵ ਲਾ ਲੈਂਦਾ ਪਰਮੇਸ਼ੁਰ ਨਾਲ, ਭੁੱਲ ਜਾਂਦਾ ਜਗਤ ਨੂੰ ਆਪਣੇ ਸਵੈ ਸਰੂਪ ਵਿੱਚ ਜੋ ਮਹਾਂਪੁਰਸ਼ਾਂ ਨੇ ਦੱਸਿਆ ਸੀ ਪਹੁੰਚ ਹੋ ਗਈ। 5 ਕੋਸ਼ਾਂ ਤੋਂ ਉੱਚਾ ਉੱਠ ਕੇ ਉਨਮਨੀ ਦੇਸ਼ ਚਲਿਆ ਜਾਂਦਾ, ਉਨਮਨੀ ਦੇਸ਼ 'ਚ ਜਾ ਕੇ ਸੱਤ ਨੂੰ ਸਾਹਮਣੇ ਦੇਖਦਾ, ਸਾਹਮਣੇ ਪ੍ਰਤੱਖ ਦੇਖ ਕੇ ਲਿਵ ਲੱਗ, ਫਿਰ ਨਾਮ ਜਪਦਾ, ਲਿਵ ਲੱਗ ਕੇ ਭਗਤੀ ਕਰਦਾ। ਕਰਮ ਕਰਾਇਆ ਦੇ ਆਤਮੀ ਹੋਰ ਕਿਸੇ ਨਾਜ਼ਰ ਲਿਖਾਵਾ, ਉਹ ਜਿਹੜੇ ਅਧਿਆਤਮਿਕ ਕਰਮ ਨੇ ਜੋ ਉਹਨੇ ਦੱਸੇ ਸੀ ਵੀ ਇਸ ਤਰ੍ਹਾਂ ਨਾਲ ਕਰਨੇ ਨੇ, ਉਹ ਹੋਰ ਕਿਸੇ ਨੂੰ ਦੱਸਦਾ ਨਹੀਂ ਹੈ, ਤੇ ਬਿਰਤੀ ਪ੍ਰਭੂ ਚ ਲੀਨ ਹੋਈ ਪਈ ਹੈ, ਕਿਉਂਕਿ ਜੋ ਅਧਿਆਤਮਿਕ ਕਰਮ ਨੇ ਉਹਨਾਂ ਦੇ ਵਿੱਚ 8 ਚੀਜ਼ਾਂ ਹੁੰਦੀਆਂ ਨੇ। ਪਹਿਲਾ ਹੁੰਦਾ ਉਹਨੂੰ ਨਿਯਮ ਕਹਿੰਦੇ ਨੇ, ਉਹਦੇ ਵਿੱਚ ਅਹਿੰਸਾ, ਅਝੂਠ, ਅਚੋਰੀ, ਜਤ, ਧੀਰਜ, ਖਿਮਾ, ਦਇਆ, ਕੋਮਲਤਾ, ਮਰਿਆਦਾ, ਸੋਚ, 10 ਚੀਜ਼ਾਂ। ਦੂਸਰਾ ਹੈ ਦਮ, ਉਹ ਹੁੰਦਾ ਤਪ, ਸੰਤੋਖ, ਆਸਤਕਤਾ, ਦਾਨ, ਪੂਜਾ ਪਾਠ, ਦੰਭ ਬਿਨਾਂ। ਵਰਤ ਰੱਖਣਾ ਜੀਵਨ ਦਾ ਮਰਿਆਦਾ ਅਬੋਲ, ਪਾਠ ਕਰਨ ਵੇਲੇ ਬੋਲਣਾ ਨਹੀਂ ਹੈ, ਉਹਦੇ ਬਾਅਦ ਆਉਂਦਾ ਆਸਣ। ਐਸਾ ਆਸਣ ਲਾਉਣਾ, ਕਿਉਂਕਿ ਆਸਣ ਦਾ ਬੜਾ ਫਰਕ ਹੈ। ਜੇ ਅਸੀਂ ਐਂ ਕੁਬੇ ਹੋ ਕੇ ਨਾਮ ਜਪੀ ਐਂ ਨੀਂਦ ਆ ਜਾਏਗੀ, ਜੇ ਗਰਦਲ ਐਂ ਕਰ ਲਈਏ ਪਹਿਲਾਂ ਪਹਿਲਾਂ ਫੁਰਨੇ ਆਉਣਗੇ ਫਿਰ ਨੀਂਦ ਆ ਜਾਏ, ਐਂ ਗਰਦਲ ਕਰ ਲਈਏ ਭੈੜੇ ਫੁਰਨੇ ਆਉਣਗੇ, ਇੱਧਰ ਨੂੰ ਕਰ ਲਈਏ ਹੋਰ ਤਰ੍ਹਾਂ ਦੇ ਫੁਰਨੇ ਆਉਣਗੇ। ਇਹ ਬਿਲਕੁਲ ਸਹੀ ਆਸਣ 'ਤੇ ਬੈਠਣਾ ਪੈਂਦਾ, 90 ਦਰਜੇ ਦੀ ਡਿਗਰੀ 'ਤੇ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਚੌਂਕੜਾ ਮਾਰ ਕੇ ਅਤੇ ਬਿਲਕੁਲ ਸਖਾਲੇ ਹੋ ਕੇ ਪਰਮੇਸ਼ੁਰ ਦਾ ਭਜਨ ਕਰੋ, ਆਸਣ ਸਹਾਇਤਾ ਕਰਦਾ। ਉਹ ਤੋਂ ਬਾਅਦ ਹੋਇਆ ਕਰਦਾ ਹੈ ਸਵਾਸਾਂ ਦਾ ਕੰਟਰੋਲ, ਸਵਾਸ ਨੂੰ ਦੇਖਣਾ ਵੀ ਹੁਣ ਅੰਦਰ ਨੂੰ ਜਾ ਰਿਹਾ ਹੁਣ ਬਾਹਰ ਨੂੰ ਜਾ ਰਿਹਾ। ਅੰਦਰ ਨੂੰ ਜਾਂਦੇ ਨਾਲ ਨਾਮ ਦਾ ਲੋਡ ਕਰ ਦੇਣਾ ਅਤੇ ਬਾਹਰ ਨੂੰ ਆਉਂਦਾ ਵੀ ਖਾਲੀ ਨਹੀਂ, ਸਵਾਸ ਆਉਣ ਦੇਣਾ, ਨਾਮ ਦਾ ਭਰਿਆ ਹੋਇਆ ਹੈ। ਇਹਦੀਆਂ ਨੇ ਜੁਗਤੀਆਂ ਮਹਾਂਪੁਰਸ਼ਾਂ ਤੋਂ ਮਿਲ ਕੇ ਜੈਸੀ ਵਸਤਾ ਹੁੰਦੀ ਹੈ, 150 ਕਿਸਮ ਦਾ ਪ੍ਰਾਣਾਯਾਮ ਹੈ ਅਤੇ ਜੈਸੀ ਵਸਤਾ ਹੁੰਦੀ ਹੈ ਮਹਾਂਪੁਰਸ਼ ਉਹ ਆ ਜਾਈ ਦੱਸ ਦਿੰਦੇ ਤੂੰ ਐਂ ਕਰ। ਫਿਰ ਉਹਦਾ ਪ੍ਰਤਿਹਾਰ ਮਨ ਦੌੜਦਾ ਉਹਨੂੰ ਮੋੜ ਮੋੜ ਕੇ ਲਿਆਉਣਾ, ਗਿਆ ਨੱਠ ਗਿਆ ਫਿਰ ਮੋੜ ਲਿਆਉਣਾ, ਨੱਠ ਗਿਆ ਫਿਰ ਮੋੜ ਲਿਆਉਣਾ। ਫਿਰ ਨਾ ਹੁੰਦਾ ਧਾਰਨਾ, ਧਾਰਨਾ ਜਿਹੜੀ ਹੈ ਜੇ 12 ਸੈਕਿੰਡ ਮਨ ਟਿਕ ਜਾਵੇ, 12 ਸੈਕਿੰਡ 1, 2, 3, 4, 5 ਇੰਨਾ ਟਿਕਦਾ ਨਹੀਂ ਹੈ ਤਾਂ ਇੱਕ ਧਾਰਨਾ ਹੁੰਦੀ ਹੈ। 12 ਧਾਰਨਾ ਦੀ ਇੱਕ ਧਿਆਨ ਹੋਇਆ ਕਰ। ਸੋ ਇਹ 2.5 ਮਿੰਟ ਬਣਿਆ ਕਰਦੇ ਨੇ ਅਤੇ ਉਹ ਤੋਂ ਬਾਅਦ 30 ਮਿੰਟ ਜਿਹੜੇ ਨੇ, ਜਦੋਂ 30 ਮਿੰਟ ਮਨ ਟਿਕਣ ਲੱਗ ਜਾਵੇ ਤਾਂ ਸਮਝ ਲਓ ਸਮਾਧੀ ਲੱਗ ਗਈ। 3 ਘੰਟੇ ਤੱਕ ਮਨ ਟਿਕਿਆ ਰਹੇ ਉਹਨੂੰ ਪੂਰੀ ਸਮਾਧੀ ਕਹਿੰਦੇ ਨੇ। ਸੋ ਇਹਨਾਂ ਨੂੰ ਅਧਿਆਤਮਿਕ ਕਰਮ ਕਹਿੰਦੇ ਨੇ। ਉਹ ਅਧਿਆਤਮਿਕ ਕਰਮ ਕਰਦਾ ਇੱਕ ਮਨ ਤੇ ਇੱਕ ਚਿੱਤ ਹੋ ਕੇ ਪਰਮੇਸ਼ੁਰ ਦਾ ਭਜਨ ਕਰਦਾ। ਹੁਣ ਘਰ ਦੇ ਵਿੱਚ ਇੱਕ ਵੀਲਦਾਰੀ ਹੈ, ਉਹ ਘਰ ਵਾਲੀ ਕਹਿੰਦੀ ਵੀ ਮੈਨੂੰ ਫਲਾਣੀ ਚੀਜ਼ ਦੀ ਲੋੜ ਹੈ, ਫਲਾਣੀ ਚੀਜ਼ ਦੀ ਲੋੜ ਹੈ, ਅਤੇ ਤੂੰ ਜੰਗਲ 'ਚ ਬਹਿ ਜਾਂਦਾ। ਕਹ ਨਹੀਂ ਨਹੀਂ ਮੈਂ ਤਾਂ ਰਾਜਾ ਜਿਹੜਾ ਨਾ ਵੱਡਾ ਰਾਜਾ ਉਹਦਾ ਚਾਕਰ ਬਣਿਆ ਹੋਇਆ, ਉਹ ਘਰ ਵਿੱਚ ਚੀਜ਼ਾਂ ਦੀ ਲੋੜ ਪੈਂਦੀ ਹੈ। ਘਰ ਆਇਆ ਜਾਂ ਪੁੱਛੀਏ ਰਾਜਦੁਆਰ ਗਿਆ ਅਲਾਵਾ, ਮੈਂ ਰਾਜਦੁਆਰੇ ਜਾ ਕੇ ਆਇਆ, ਉਹਦਾ ਵਾਰ ਵਾਰ ਚੀਜ਼ਾਂ ਮੰਗਦੀ ਹੈ। ਮੰਗਣ ਵਾਲਿਆਂ ਨੇ ਵੀ ਕਿਹਾ ਵੀ ਇਹ ਕੰਮ ਤਾਂ ਕਰਦਾ ਨਹੀਂ ਪੈਣੀ ਕੋਈ, ਇਹਨੂੰ ਕਦਾ ਆਧਾਰ ਦੇਣਾ। ਫਿਰ ਘਰ ਵਿੱਚੋਂ ਸਾਰੀਆਂ ਚੀਜ਼ਾਂ ਮੁੱਕੀਆਂ, ਨਾ ਕੋਈ ਮੰਗਿਆ ਆਧਾਰ ਦਿੰਦਾ। ਉਹ ਜਦੋਂ ਐਸੀ ਫਾਈਨੈਂਸ਼ੀਅਲ ਹਾਲਤ ਹੋ ਜਾਵੇ ਕਿੰਨੇ ਹੀ ਚੰਗਾ ਪਰਿਵਾਰ ਕਿਉਂ ਨਾ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੰਦਾ, ਬਹੁਤੀ ਮਾਇਆ ਦੀ ਘਾਟ ਦੀ ਲੜਾਈ ਹੁੰਦੀ ਹੈ। ਉਹਨੇ ਲੜਨਾ ਸ਼ੁਰੂ ਕਰਤਾ ਵੀ ਤੇਰਾ ਰਾਜਾ ਚੰਗਾ, ਮੈਨੂੰ ਲੱਗਦਾ ਤੂੰ ਝੂਠ ਬੋਲਦਾ। ਉਹ ਕਹਿੰਦਾ ਨਹੀਂ ਭਲੀਏ, ਮੇਰਾ ਜਿਹੜਾ ਰਾਜਾ ਉਹ ਸਾਰਿਆਂ ਤੇ ਰਾਜਿਆਂ ਤੋਂ ਵੱਡਾ ਰਾਜਾ, ਸਾਰੇ ਰਾਜਿਆਂ ਦਾ ਰਾਜਾ ਮਾਲਕ ਮੇਰਾ, ਉਸ ਦੀ ਮੈਂ
ਕਰੇ।
ਕਹਿੰਦੀ ਆਖਾ ਨਾ, ਉਹ ਕਹਿੰਦਾ ਉਹ ਤਾਂ ਸਾਰਿਆਂ ਤੋਂ ਵੱਡਾ ਹੈ, ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾ। ਉਹ ਤਾਂ ਮਾਲਕ ਕੁੱਲ ਹੈ, ਤੇ ਜਿੱਦਣ ਉਹਨੇ ਪ੍ਰਸੰਨ ਹੋ ਗਿਆ ਤੇ ਜੇ ਜਿੱਦਣ ਦੇ ਦੂਗਾ, ਮੇਰੀ ਕਥਾ ਪੂਰੀ ਹੋ ਗਈ, ਉਸ ਵੇਲੇ ਉਹਨੇ ਭੋਗ ਪਏ ਦੇਣਾ। ਕਹਿੰਦੀ ਕਮਾਲ ਹੈ, ਕਥਾ ਕਦ ਖਬਰ ਹੈ ਕਦ ਪੂਰੀ ਹੋਵੇ, ਤੇ ਤੈਨੂੰ ਨੀ ਪਤਾ, ਤੂੰ ਚਲਿਆ ਜਾਂਦਾ, ਮੈਂ ਦਰ ਦਰ ਫਿਰਦੀਆਂ, ਕਿਸੇ ਦੀਆਂ ਰੋਟੀਆਂ ਲਾਉਣੀਆਂ, ਕਿਸੇ ਦਾ ਕੋਈ ਕੰਮ ਕਰਦੀਆਂ, ਤਾਂ ਚਾਰ ਦਾਣੇ ਲਿਆ ਕੇ ਤੈਨੂੰ ਰੋਟੀ ਦਿੰਦੀ ਆਏ। ਇਹ ਹੁਣ ਮੇਤੇ ਨਹੀਂ ਹੁੰਦਾ ਹੈਗਾ, ਮੈਂ ਇਹ ਕੰਮ ਨਹੀਂ ਕਰ ਸਕਦੀ, ਝਗੜਾ ਪਾ ਲਿਆ। ਕਹਿੰਦੇ ਘਰ ਆਇਆ ਜਾਂ ਪੁੱਛਿਆ ਰਾਜ ਦੁਆਰ ਗਿਆ ਲਾਲ, ਘਰ ਸਭ ਬੱਥੂ ਮੰਗੀਆਂ ਨੇ, ਬਲ ਛਲ ਕਰਕੇ ਝੱਤ ਲੰਘਾਵਾ, ਕਹਿ ਕਦੇ ਆ ਸੋਮਵਾਰ ਨੂੰ ਐਸ ਕੀ ਦਏਗਾ, ਬੁੱਧਵਾਰ ਨੂੰ ਭੋਗ ਪੈਣਾ, ਅੱਜ ਰਾਜੇ ਨੂੰ ਟਾਈਮ ਨਹੀਂ ਮਿਲਿਆ। ਉਹ ਸਮਾਂ ਲੰਘਾ ਰਿਹਾ ਕਾਫੀ, ਖੀਰ ਘਰ ਵਾਲੀ ਅੜ ਗਈ, ਕਹਿੰਦੀ ਮੈਂ ਨਹੀਂ ਤੈਨੂੰ ਕੁਛ ਵੀ ਦੇਣ, ਜੇ ਨਾ ਲਿਆਇਆ ਰਾਜਾ ਕਿਹਾ ਜਾ ਜਿਹੜਾ ਮੰਗਿਆ ਹੋਇਆ ਦਿੰਦਾ ਨਹੀਂ ਹੈ। ਉਹ ਕਹਿੰਦਾ ਉਹ ਤਾਂ ਦੇ ਦਿੰਦਾ ਹੈ, ਜੇ ਉਹ ਤੇ ਨਾ ਮੰਗੇ ਨਾ ਉਹਦੇ ਪਿਆਰ ਵਿੱਚ ਆ ਜਾਵੇ, ਉਹ ਤਾਂ ਬਹੁਤ ਵੱਡੀ ਪਦਵੀ ਵੀ ਦੇ ਦਿੰਦਾ। ਜਿਸ ਨੂੰ ਬਖਸ਼ੇ ਸਿਲਸਿਲਾ ਨਾਨਕ ਪਾਤਸ਼ਾਹੀ।